ਪਿਤਾ ਤੁਹਾਡਾ ਧੰਨਵਾਦ ਸਾਡੀ ਮਦਦ ਕਰਨ ਲਈ ਸਿਖਾਉਣ ਵਿੱਚ ਇਹ ਬੁਨਿਆਦੀ ਪਰ ਬੜਾ ਜ਼ਰੂਰੀ ਸੁਨੇਹਾ ਇਹ ਅਹਿਮੀਅਤ ਬਾਰੇ ਹੈ ਸਾਡੇ ਮੂੰਹ ਅਤੇ ਉਹਨਾਂ ਸ਼ਬਦਾਂ ਦੀ ਜੋ ਅਸੀਂ ਬੋਲਦੇ ਹਾਂ ਯਿਸੂ ਦੇ ਨਾਂ ਵਿੱਚ ਆਮੀਨ ਮਨ ਮੂੰਹ ਮਿਜਾਜ ਅਤੇ ਰਵੱਈਏ ਸਾਡੇ ਸਭਨਾਂ ਦਾ ਇੱਕ ਮਨ ਹੁੰਦਾ ਪਰ ਅਸੀਂ ਉਹਦੇ ਨਾਲ ਕੀ ਕਰਦੇ ਹਾਂ ਅਸਲ 'ਚ ਉਹ ਮਹੱਤਵਪੂਰਨ ਹੁੰਦਾ ਸਾਡੇ ਮਨ ਵਿੱਚ ਕੀ ਹੁੰਦਾ ਉਹ ਹੀ ਸਾਡੇ ਮੂੰਹੋਂ ਨਿਕਲਦਾ ਸਾਡੇ ਦਿਲ ਦੀ ਗੱਲ ਮੂੰਹੋਂ ਨਿਕਲਦੀ ਹੈ ਅਸੀਂ ਆਪਣੀਆਂ ਗੱਲਾਂ ਨਾਲ ਆਪਣੇ ਆਪ ਨੂੰ ਪ੍ਰਸੰਨ ਕਰ ਸਕਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਹਤਾਸ਼ ਕਰ ਸਕਦੇ ਹਾਂ ਅਸੀਂ ਆਪਣੇ ਸ਼ਬਦਾਂ ਨਾਲ ਹੋਰਾਂ ਨੂੰ ਪ੍ਰਸੰਨ ਅਤੇ ਅਕਸਰ ਹਤਾਸ਼ ਵੀ ਕਰ ਸਕਦੇ ਹਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਅਤੇ ਤੁਹਾਨੂੰ ਇਹਦੇ ਬਾਰੇ ਇੱਕ ਮਿੰਟ ਲਈ ਸੋਚਣਾ ਹੈ ਕਿ ਅਸੀਂ ਸੱਚਮੁੱਚ ਮੰਨਦੇ ਹਾਂ ਉਹਦੇ 'ਤੇ ਜੋ ਪਰਮੇਸ਼ਰ ਦਾ ਵਚਨ ਸ਼ਬਦਾਂ ਦੀ ਸ਼ਕਤੀ ਬਾਰੇ ਸਿਖਾਉਂਦਾ ਹੈ ਮੈਂ ਨਹੀਂ ਮੰਨਦੀ ਹੈ ਮੈਂ ਇਹਦੇ 'ਤੇ ਅਧਿਐਨ ਕੀਤਾ ਹੈ ਬਹੁਤ ਜ਼ਿਆਦਾ ਆਪਣੇ ਜੀਵਨ 'ਚ ਅਤੇ ਪਿਛਲੇ 2 ਸਾਲਾਂ 'ਚ ਮੈਂ ਇਹਦਾ ਅਧਿਐਨ ਕੀਤਾ ਹੈ ਬਹੁਤ ਜ਼ਿਆਦਾ ਮੂੰਹ 'ਤੇ ਕਈ ਕਿਤਾਬਾਂ ਪੜ੍ਹੀਆਂ ਹਨ ਮੈਂ ਤਕਰੀਬਨ ਮੂੰਹ ਬਾਰੇ ਹਰ ਕਹਾਵਤ ਦੇ ਹੇਠਾਂ ਲਕੀਰ ਖਿੱਚੀ ਹੈ ਫਿਰ ਅਤੇ ਫਿਰ ਅਤੇ ਫਿਰ ਮੈਂ ਉਹਨਾਂ ਦੇ ਸਾਹਮਣੇ ਰੰਗ ਬਿਰੰਗੇ ਤਾਰੇ ਬਣਾਏ ਫਿਰ ਵੀ ਮੈਨੂੰ ਇਉਂ ਲੱਗਦਾ ਹੈ ਕਿ ਮੈਂ ਪੂਰੀ ਤਰ੍ਹਾਂ ਉਹ ਨਹੀਂ ਸਮਝੀ ਹਾਂ ਮੈਂ ਉਹ ਜਾਣਦੀ ਹਾਂ ਮੈਨੂੰ ਬਹੁਤ ਜਾਣਕਾਰੀ ਮਿਲੀ ਹੈ ਕੁਝ ਮੇਰੇ ਲਈ ਗਿਆਨ ਦੀਆਂ ਗੱਲਾਂ ਹਨ ਪਰ ਮੇਰੇ ਖਿਆਲ ਨਾਲ ਮੈਨੂੰ ਅਜੇ ਹੋਰ ਗਿਆਨ ਦੀ ਲੋੜ ਹੈ ਸ਼ਬਦਾਂ ਦੀ ਸ਼ਕਤੀ ਬਾਰੇ ਬਾਈਬਲ ਵਿੱਚ ਕਹਾਵਤਾਂ 18:21 'ਚ ਲਿਖਿਆ ਕਿ ਮੌਤ ਅਤੇ ਜੀਣ ਦੋਵੇਂ ਜੀਭ ਦੇ ਵਸ ਵਿੱਚ ਹਨ ਮੌਤ ਅਤੇ ਜੀਣ ਦੋਵੇਂ ਜੀਭ ਦੇ ਵਸ ਵਿੱਚ ਹਨ ਆਓ ਇਸ ਸ਼ਾਸਤਰ ਵਚਨ ਦਾ ਅਗਲਾ ਹਿੱਸਾ ਪੜ੍ਹਦੇ ਹਾਂ ਮੌਤ ਤੇ ਜੀਣ ਦੋਵੇਂ ਜੀਭ ਦੇ ਵਸ ਵਿੱਚ ਹਨ ਅਤੇ ਇਹ ਭਾਗ ਸਮਝਦੇ ਹਾਂ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ ਜੀਉਣ ਜਾਂ ਮੌਤ ਪ੍ਰਾਪਤ ਕਰਨਗੇ ਇਹਦਾ ਅਰਥ ਹੈ ਕਿ ਅਸੀਂ ਅਸਲ 'ਚ ਆਪਣੇ ਸ਼ਬਦ ਖਾਂਦੇ ਹਾਂ ਅਸੀਂ ਜਾਂ ਤਾਂ ਮੌਤ ਖਾਂਦੇ ਹਾਂ ਜਾਂ ਫਿਰ ਜੀਵਨ ਖਾਂਦੇ ਹਾਂ ਜੀਵਨ ਅਤੇ ਮੌਤ ਜੀਭ ਦੇ ਬਸ ਵਿੱਚ ਹਨ ਮਨ ਮੂੰਹ ਮਿਜਾਜ ਅਤੇ ਰਵੱਈਏ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਨ ਸਾਡੀਆਂ ਸਮੱਸਿਆਵਾਂ ਸਾਡੇ ਮਨ 'ਚ ਸ਼ੁਰੂ ਹੁੰਦੀਆਂ ਹਨ ਅਤੇ ਉਹਨਾਂ ਦਾ ਜਵਾਬ ਵੀ ਮਨ ਵਿੱਚ ਮਿਲਦਾ ਹੈ ਸਾਨੂੰ ਉੱਦਾਂ ਸੋਚਣਾ ਸਿੱਖਣਾ ਹੈ ਜਿਵੇਂ ਪਰਮੇਸ਼ੁਰ ਸੋਚਦੇ ਹਨ ਉੱਦਾਂ ਬੋਲਣਾ ਸਿੱਖਣਾ ਜਿਵੇਂ ਪਰਮੇਸ਼ੁਰ ਬੋਲਦੇ ਹਨ ਪਰਮੇਸ਼ੁਰ ਵਾਂਗ ਬੋਲਣਾ ਅਤੇ ਸੋਚਣਾ ਹੈ ਪਰਮੇਸ਼ੁਰ ਵਾਂਗ ਸਲੂਕ ਕਰਨਾ ਹੈ ਬਿਲਕੁਲ ਪਰਮੇਸ਼ੁਰ ਵਾਂਗ ਹੀ ਬਣਨਾ ਹੈ ਸਾਡੀਆਂ ਜ਼ਿਆਦਾਤਰ ਬੁਰੇ ਮਿਜਾਜ ਦੀਆਂ ਸਮੱਸਿਆਵਾਂ ਜਿੰਨਾ ਬਾਰੇ ਸ਼ਨਿਚਰ ਨੂੰ ਗੱਲ ਕਰਾਂਗੇ ਅਸੀਂ ਜ਼ਿਆਦਾਤਰ ਬੁਰੇ ਮਿਜਾਜ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਬੁਰੇ ਵਿਚਾਰਾਂ ਅਤੇ ਬੁਰੇ ਸ਼ਬਦਾਂ ਤੋਂ ਮੈਂ ਤੁਹਾਡਾ ਥੋੜ੍ਹਾ ਲਿਹਾਜ਼ ਕਰਾਂਗੀ ਭੈਣੋ ਅਤੇ ਕਹਾਂਗੀ ਕਿ ਕਈ ਵਾਰੀ ਸਾਡਾ ਮਿਜਾਜ ਭਾਵਨਾ ਆਤਮਕ ਉਤਾਰ ਚੜਾਅ ਇਹਦੇ ਕਾਰਨ ਹੁੰਦੇ ਹਨ ਸਾਡੇ ਹਾਰਮੋਨ ਕਰਕੇ ਜੋ ਜਾਂ ਤਾਂ ਗਾਇਬ ਹੁੰਦੇ ਹਨ ਜਾਂ ਬਹੁਤ ਵੱਧ ਜਾਂਦੇ ਨੇ ਰਸਾਇਣਿਕ ਅਸੰਤੁਲਨ ਹੁੰਦਾ ਹੈ ਪਰ ਸਾਨੂੰ ਹਰ ਚੀਜ਼ ਦੇ ਦੋਸ਼ ਨਹੀਂ ਲਾਉਣਾ ਚਾਹੀਦਾ ਮਹੀਨੇ 'ਤੇ ਅੱਜ ਕਿਸੇ ਨੇ ਮੈਨੂੰ ਦੱਸਿਆ ਕੋਈ ਸਾਡੇ ਨਾਲ ਸੀ ਪਰ ਮੈਂ ਭੁੱਲ ਗਈ ਉਹ ਕੌਣ ਸੀ ਉਹਨੇ ਕਿਹਾ ਕਿ ਇਸਤਰੀਆਂ ਬੁਰਾ ਸਲੂਕ ਕਰਨ ਮਹੀਨਾ ਆਉਣ ਵਾਲਾ ਪਰ ਪੂਰਾ ਕਰਨ 'ਤੇ ਉਹ ਪਾਪ ਹੁੰਦਾ ਯਾਨੀ ਸਾਡੇ ਕੋਲ ਅਜਿਹਾ ਬਹਾਨਾ ਜੋ ਉਹਨਾਂ ਕੋਲ ਨਹੀਂ ਹੈਗਾ ਸਾਨੂੰ ਉਹਨਾਂ ਗੱਲਾਂ ਨੂੰ ਬਹਾਨੇ ਵਾਂਗ ਵਾਪਰਨਾ ਬੰਦ ਕਰਨਾ ਹੈ ਤੁਹਾਡਾ ਧੰਨਵਾਦ ਉਹਨਾਂ 3 ਕਮਜ਼ੋਰ ਪ੍ਰੇਰਣਾਦਾਈ ਸ਼ਬਦਾਂ ਲਈ ਜੋ ਉੱਥੋਂ ਕਿੱਥੋਂ ਆਏ ਸਨ ਮੈਂ ਉਹਦੇ ਤੋਂ ਬਿਹਤਰ ਪ੍ਰਚਾਰ ਕਰ ਰਹੀ ਹਾਂ ਜਿਵੇਂ ਤੁਸੀਂ ਵਿਖਾ ਰਹੇ ਹੋ ਮੈਂ ਚਾਹੁੰਦੀ ਹਾਂ ਤੁਸੀਂ ਸਮਝ ਲਓ ਉਤਪਤ 1:1 ਤੋਂ ਲੈ ਕੇ 3 ਆਦ ਵਿੱਚ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਉਤਪੰਨ ਕੀਤਾ ਬਣਾਇਆ ਤਿਆਰ ਕੀਤਾ ਜਾਂ ਰਚਿਆ ਅਤੇ ਧਰਤੀ ਬਡੋਲ ਅਤੇ ਸੁੰਜੀ ਸੀ ਮੈਂ ਨਹੀਂ ਮੰਨਦੀ ਕਿ ਪਰਮੇਸ਼ੁਰ ਨੇ ਉਹ ਬੁਰੇ ਹਾਲ 'ਚ ਬਣਾਈ ਪਰ ਪਹਿਲੀ ਅਤੇ ਦੂਜੀ ਆਦ ਦੇ ਵਿਚਕਾਰ ਕੁਝ ਹੋਇਆ ਹੋਣਾ ਹੈ ਜਿਹਦੇ ਬਾਰੇ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਇੱਥੇ ਆਇਤਾਂ ਵਿੱਚ ਸ਼ਾਇਦ ਕੋਈ ਵੱਡਾ ਪਾਪ ਜਾਂ ਹਿੰਸਾ ਦੀ ਗੱਲ ਹੋਈ ਹੋਵੇਗੀ ਬੜੇ ਸਿਆਣੇ ਸੋਚਦੇ ਹਨ ਇਹ ਤਦ ਦੀ ਗੱਲ ਹੈ ਜਦ ਸ਼ੈਤਾਨ ਨੂੰ ਸੁਰੰਗ 'ਚੋਂ ਬਾਹਰ ਕੱਢਿਆ ਗਿਆ ਅਤੇ ਉਹਨੇ ਧਰਤੀ 'ਤੇ ਰਹਿਣਾ ਸ਼ੁਰੂ ਕੀਤਾ ਸੋ ਹੁਣ ਪਰਮੇਸ਼ੁਰ ਫਿਰ ਆਇਤ 2 ਵਿੱਚ ਪ੍ਰਗਟ ਹੁੰਦੇ ਹਨ ਜਿੱਥੇ ਲਿਖਿਆ ਧਰਤੀ ਬਡੋਲ ਅਤੇ ਸੁੰਜੀ ਸੀ ਅਤੇ ਡੂੰਘਿਆਈ ਉੱਤੇ ਹਨੇਰਾ ਸੀ ਅਤੇ ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਫੜਫੜਾਉਂਦਾ ਅਤੇ ਹਿਲਦਾ ਸੀ ਹੁਣ ਇਹਦੀ ਕਲਪਨਾ ਕਰੋ ਹਰ ਚੀਜ਼ ਵਿੱਚ ਸਮੱਸਿਆਵਾਂ ਹਨ ਹੋ ਸਕਦਾ ਹੈ ਇੱਥੇ ਹਾਜ਼ਰ ਕਿਸੇ ਦਾ ਜੀਵਨ ਇੱਕ ਅਜਿਹਾ ਸਮਾਂ ਸੀ ਜਦ ਸਭ ਕੁਝ ਚੰਗਾ ਸੀ ਅਤੇ ਫਿਰ ਤੁਹਾਡੇ ਜੀਵਨ 'ਚ ਸ਼ਾਇਦ ਕੋਈ ਪਾਪ ਹੋਇਆ ਹੋਵੇਗਾ, ਅਸਫਲ ਵਿਆਹ, ਸ਼ੋਸ਼ਣ, ਨਿਰਾਸ਼ਾ, ਸੁਪਨਿਆਂ ਦਾ ਟੁੱਟਣਾ, ਕੰਮ ਦੀ ਆਦਤ ਨਾ ਹੋਣ ਤੋਂ ਅੱਕ ਜਾਣਾ, ਬਹੁਤ ਸਾਰੀਆਂ ਗੱਲਾਂ। ਅਤੇ ਹੁਣ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਬੁਰੇ ਹਾਲ 'ਚ ਹੋ, ਤੁਸੀਂ ਜਿੱਥੇ ਦੇਖਦੇ ਸਮੱਸਿਆਵਾਂ ਹਨ, ਹਿਜ਼ਕੇਲ ਵਾਂਗ ਲੱਗਦਾ ਤੁਸੀਂ ਮੂਹਾਂ ਦੀ ਘਾਟੀ ਵਿੱਚ ਸੁੱਕੀਆਂ ਹੱਡੀਆਂ ਨਾਲ ਹੋ, ਪਰਮੇਸ਼ਰ ਦੀ ਆਤਮਾ ਨੇ ਆਓ ਵੇਖੀਏ ਅੱਗੇ ਕੀ ਹੁੰਦਾ। ਪਰਮੇਸ਼ਰ ਨੇ ਕਿਹਾ ਕਿ ਚਾਨਣ ਹੋ ਜਾਵੇ, ਇਹ ਨਹੀਂ ਕਿਹਾ ਕਿੰਨੀਆਂ ਸਮੱਸਿਆਵਾਂ ਹਨ, ਅਸੀਂ ਕਦੇ ਇਹਨਾਂ ਤੋਂ ਮੁਕਤੀ ਨਹੀਂ ਪਾ ਸਕਾਂਗੇ, ਮੈਂ ਬਹੁਤ ਹਤਾਸ਼ ਹੋ ਗਿਆ ਕਿਉਂਕਿ ਮੈਂ ਤੁਹਾਨੂੰ ਇੰਨਾ ਵਧੀਆ ਜੀਵਨ ਦਿੱਤਾ ਅਤੇ ਦੇਖੋ ਤੁਸੀਂ ਕੀ ਕੀਤਾ। ਪਰਮੇਸ਼ਰ ਹਰ ਸਮੱਸਿਆ ਵੱਲ ਵੇਖ ਕੇ ਕਹਿੰਦੇ ਹਨ ਕਿ ਇੱਥੇ ਚਾਨਣ ਹੋ ਜਾਵੇ, ਇਹਦਾ ਕਾਰਨ ਦੱਸਾਂ, ਕਿਉਂਕਿ ਚਾਨਣ ਹਮੇਸ਼ਾ ਹਨੇਰੇ ਤੋਂ ਜਿੱਤਦਾ ਹੈ, ਹਮੇਸ਼ਾ ਹਮੇਸ਼ਾ ਮੌਤ ਤੋਂ ਜਿੱਤਦਾ ਹੈ। ਸਕਾਰਾਤਮਕ ਸ਼ਬਦ ਹਮੇਸ਼ਾ ਜੀਵਨ ਦੇ ਨਕਾਰਾਤਮਕ ਹਾਲਾਤਾਂ ਤੋਂ ਜਿੱਤ ਹੁੰਦੇ ਹਨ। ਤੁਹਾਡੇ ਮੂੰਹ ਵਿੱਚ ਇੱਕ ਸ਼ਸਤਰ ਹੈ, ਤੁਸੀਂ ਨਹੀਂ ਜਾਣਦੇ ਉਹ ਕਿੰਨਾ ਸ਼ਕਤੀਸ਼ਾਲੀ ਹੈ। ਕੋਈ ਹੈਰਤ ਨਹੀਂ ਕਿ ਸਾਨੂੰ ਬਹੁਤ ਪ੍ਰਲੋਭਨ ਹੁੰਦਾ ਹੈ ਹਰ ਦਿਨ 'ਚ ਤਕਰੀਬਨ 24 ਘੰਟੇ ਕੁਝ ਮੂਰਖਤਾ ਦੀ ਗੱਲ ਕਰਨ ਦਾ। ਮੈਂ ਚਾਹੁੰਦੀ ਹਾਂ ਤੁਸੀਂ ਧਿਆਨ ਦਿਓ, ਧਿਆਨ ਨਾਲ ਸੁਣੋ ਮੇਰੀ ਗੱਲ ਬਈ। ਅਗਲੀ ਵਾਰੀ ਇਹ ਕਿੰਨਾ ਔਖਾ ਹੁੰਦਾ ਹੈ ਜੇ ਤੁਹਾਨੂੰ ਕੁਝ ਪਰੇਸ਼ਾਨ ਕਰਦਾ ਹੋਵੇ ਅਤੇ ਤੁਸੀਂ ਕੋਈ ਗੱਲ ਨਾ ਕਰੋ ਮੂਰਖਤਾ ਭਰੀ। ਸਾਡਾ ਕੁਝ ਇਹ ਹਾਲ ਹੋ ਜਾਂਦਾ, ਆਮੀਨ। ਕਿਸੇ ਤਰ੍ਹਾਂ ਦਾ ਦਬਾਅ, ਅਸੀਂ ਕਿਸੇ ਨੂੰ ਵੇਖਦੇ ਹਾਂ ਤਾਂ ਸਾਨੂੰ ਕੋਈ ਫੈਸਲੇ, ਨਿੰਦਿਆ ਵਗੈਰਾ ਕਰਨ ਵਾਲੀ ਕੋਈ ਗੱਲ ਸੁੱਝਦੀ ਹੈ, ਗੱਲ ਬਾਹਰ ਆ ਗਈ, ਸਵੇਰੇ ਜਾਗਦੇ ਹਾਂ ਚੰਗਾ ਨਹੀਂ ਮਹਿਸੂਸ ਹੁੰਦਾ ਤੇ ਅਸੀਂ ਝੱਟ ਬੋਲਦੇ ਹਾਂ। ਅਸੀਂ ਭਲਿਆਈ ਨਾਲ ਬੁਰਾਈ ਨੂੰ ਜਿੱਤਦੇ ਹਾਂ। ਪਰਮੇਸ਼ਵਰ ਦੇ ਵਚਨ ਵਿੱਚ ਕਿੰਨਾ ਸ਼ਕਤੀਸ਼ਾਲੀ ਸਿਧਾਂਤ ਹੈ, ਰੋਮੀਆਂ 12:21, ਇਹ ਮੇਰੇ ਲਈ ਜੀਵਨ ਬਦਲਣ ਵਾਲਾ ਸੀ। ਮੈਨੂੰ ਯਕੀਨ ਹੈ ਉਹ ਸ਼ਾਸਤਰ ਰਚਨਾ ਜੋ ਪਰਮੇਸ਼ਵਰ ਨੇ ਵਾਪਰਿਆ ਸੀ ਮੇਰੇ ਤੇ ਕਿਰਪਾ ਕਰਨ ਲਈ, ਤਾਂ ਮੈਂ ਉਹਨਾਂ ਦੀ ਆਗਿਆ ਮੰਨਾਂ ਅਤੇ ਆਪਣੇ ਪਿਤਾ ਦਾ ਖਿਆਲ ਰੱਖਾਂ ਜਿਨ੍ਹਾਂ ਨੇ ਬਚਪਨ ਵਿੱਚ 15 ਸਾਲਾਂ ਤੱਕ ਮੇਰਾ ਸ਼ੋਸ਼ਣ ਕੀਤਾ ਸੀ। ਬੁਨਿਆਦੀ ਤੌਰ 'ਤੇ ਵੇਖਿਆ ਜਾਵੇ ਤਾਂ ਉਹਨਾਂ ਨੇ 200 ਵਾਰੀ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ। ਫਿਰ ਪਰਮੇਸ਼ਵਰ ਨੇ ਮੈਨੂੰ ਉਹਨਾਂ ਨੂੰ ਮਾਫ਼ ਕਰਨ ਅਤੇ ਉਹਨਾਂ ਦਾ ਖਿਆਲ ਰੱਖਣ ਨੂੰ ਕਿਹਾ ਜਦ ਤੱਕ ਉਹ ਜਿਉਂਦੇ ਸਨ, ਕਿਉਂਕਿ ਉਹਨਾਂ ਨੇ ਕਿਹਾ ਅਸੀਂ ਭਲਿਆਈ ਨਾਲ ਬੁਰਿਆਈ ਤੋਂ ਜੇਤੂ ਹੁੰਦੇ ਹਾਂ। ਤੁਹਾਡੇ ਜੀਵਨ 'ਚ ਕੋਈ ਸਮੱਸਿਆ ਹੈ, ਤੁਸੀਂ ਹਰ ਮਿਲਣ ਵਾਲੇ ਨਾਲ ਚੰਗਾ ਕਰੋ ਅਤੇ ਕੋਈ ਮੌਕਾ ਨਾ ਛੱਡੋ, ਕਿਉਂਕਿ ਇੱਕ ਇਸੇ ਤਰੀਕੇ ਤੁਸੀਂ ਸ਼ੈਤਾਨ ਤੋਂ ਬਦਲਾ ਲੈਂਦੇ ਹੋ ਹਰ ਉਸ ਚੀਜ਼ ਲਈ ਜੋ ਉਹਨੇ ਤੁਹਾਡੇ ਨਾਲ ਕੀਤੀ ਅਤੇ ਤੁਹਾਡੇ ਤੋਂ ਚੋਰੀ ਕੀਤੀ। ਅਤੇ ਉਹ ਹੈ ਲੋਕਾਂ ਦਾ ਭਲਾ ਕਰੋ, ਹਰ ਵੇਲੇ ਭਲਾ ਕਰੋ, ਭਲਿਆਈ ਦਾ ਕੋਈ ਮੌਕਾ ਨਾ ਛੱਡੋ, ਨਾ ਛੱਡੋ, ਨਾ ਛੱਡੋ, ਭਲਾ ਕਰੋ। ਮੈਨੂੰ ਇਹ ਪਰਮੇਸ਼ਵਰ ਦੇ ਵਚਨ ਦਾ ਸਭ ਤੋਂ ਸ਼ਕਤੀਸ਼ਾਲੀ ਭੇਤ ਲੱਗਦਾ ਹੈ ਕਿ ਅਸੀਂ ਬੁਰਾਈ ਤੋਂ ਜੇਤੂ ਹੋਈਏ ਭਲਾਈ ਨਾਲ। ਇਸ ਲਈ ਬਾਈਬਲ ਵੈਰੀਆਂ ਲਈ ਪ੍ਰਾਰਥਨਾ ਕਰਨਾ ਸਿਖਾਉਂਦੀ ਹੈ। ਜਦ ਕੋਈ ਦਿਲ ਦੁਖਾਵੇ, ਸਭ ਤੋਂ ਵਧੀਆ ਕੰਮ ਹੈ ਉਹਨਾਂ ਲਈ ਪ੍ਰਾਰਥਨਾ ਕਰੋ, ਬੁਰਾਈ ਦੇ ਬਦਲੇ ਉਹਨਾਂ ਦਾ ਭਲਾ ਕਰੋ। ਡੂੰਘਿਆਈ ਉੱਤੇ ਹਨੇਰਾ ਸੀ, ਪਰਮੇਸ਼ਵਰ ਨੇ ਆ ਕੇ ਹਨੇਰੇ ਦੇ ਬਾਰੇ ਗੱਲ ਨਹੀਂ ਕੀਤੀ, ਉਹਨਾਂ ਨੇ ਕਿਹਾ ਕਿ ਚਾਨਣ ਹੋ ਜਾਵੇ, ਕਿਉਂਕਿ ਚਾਨਣ ਹਨੇਰੇ ਤੋਂ ਜੇਤੂ ਹੁੰਦਾ ਹੈ, ਜੀਵਨ ਮੌਤ ਤੋਂ ਜੇਤੂ ਹੁੰਦੀ ਹੈ। ਪਰਮੇਸ਼ਵਰ ਤੁਹਾਡਾ ਮੂੰਹ ਵਾਪਰਨਾ ਚਾਹੁੰਦੇ ਹਨ, ਪਰ ਸ਼ੈਤਾਨ ਵੀ ਚਾਹੁੰਦਾ ਹੈ, ਪਵਿੱਤਰ ਆਤਮਾ ਉਡੀਕ ਰਹੇ ਹਨ ਤੁਹਾਡਾ ਜੀਵਨ ਬਦਲਣ ਦੇ ਲਈ, ਤੁਹਾਡੇ ਸੁਪਨੇ ਸੱਚ ਕਰਨ ਦੇ ਲਈ, ਤੁਹਾਡੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ, ਤੁਹਾਨੂੰ ਪਰਮੇਸ਼ਵਰ ਲਈ ਸ਼ਕਤੀਸ਼ਾਲੀ ਤਰੀਕੇ ਵਾਪਰਨ ਦੇ ਲਈ ਪਵਿੱਤਰ ਆਤਮਾ ਉਡੀਕ ਰਹੇ ਹਨ ਕਿ ਤੁਸੀਂ ਉਸ ਆਨੰਦ ਦਾ ਤਜਰਬਾ ਕਰੋ ਜੋ ਤੁਹਾਨੂੰ ਦਿਵਾਉਣ ਲਈ ਯੇਸੂ ਮੋਏ ਸਨ। ਪਰ ਸਾਨੂੰ ਆਪਣਾ ਮੂੰਹ ਪਰਮੇਸ਼ਵਰ ਨੂੰ ਦੇਣਾ ਪਏਗਾ। ਕੀ ਤੇਰੇ ਮੂੰਹ ਦਾ ਬਚਾਅ ਹੋਇਆ? ਪਰਮੇਸ਼ਵਰ ਨੇ ਕਈ ਸਾਲ ਪਹਿਲਾਂ ਮੈਨੂੰ ਪੁੱਛਿਆ ਸੀ, ਮੈਂ ਸਾਰੀ ਦੁਨੀਆ 'ਚ ਫਿਰਦੀ ਪ੍ਰਚਾਰ ਕਰਦੀ ਅਤੇ ਮੇਰਾ ਮਤਲਬ ਮੈਨੂੰ ਬਚਨ ਦਾ ਬਹੁਤ ਗਿਆਨ ਹੈ, ਮੈਂ ਕਹਿੰਦੀ ਸੀ। ਪਰਮੇਸ਼ਵਰ ਨੇ ਇੱਕ ਦਿਨ ਮੈਨੂੰ ਪੁੱਛਿਆ, ਤੇਰੇ ਮੂੰਹ ਦਾ ਬਚਾਅ ਹੋਇਆ ਹੈ? ਸ਼ਾਇਦ ਤੁਸੀਂ ਐਤਵਾਰ ਸਵੇਰ ਨੂੰ ਬਚਾਏ ਹੋਏ ਜਾਪਦੇ ਹੋ, ਪਰ ਸੋਮਵਾਰ ਸਵੇਰ ਨੂੰ ਕਿਵੇਂ ਜਾਪਦੇ ਹੋ? ਹਿਜ਼ਕੇਲ 37 ਇੱਕ ਸ਼ਕਤੀਸ਼ਾਲੀ ਅਧਿਆਇ, ਖਾਸ ਕਰਕੇ ਪਹਿਲੀਆਂ 10 ਆਇਤਾਂ। ਮੈਂ ਉੱਥੇ ਜਾ ਕੇ ਸਾਰਾ ਅਧਿਆਇ ਨਹੀਂ ਪੜਾਂਗੀ, ਪਰ ਹਿਜ਼ਕੀਏਲ ਨੇ ਵੇਖਿਆ ਅਤੇ ਉਹਨੂੰ ਮੋਈਆਂ ਸੁੱਕੀਆਂ ਹੱਡੀਆਂ ਵਾਲੀ ਘਾਟੀ ਦਿਖੀ। ਮੈਨੂੰ ਵੀ ਜੀਵਨ ਵਿੱਚ ਬਹੁਤ ਵਾਰੀ ਅਜਿਹਾ ਤਜਰਬਾ ਹੋਇਆ ਹੈ ਅਤੇ ਸ਼ਰਤੀਆ ਤੁਹਾਡੇ 'ਚ ਬਹੁਤਿਆਂ ਨੂੰ ਹੋਇਆ ਹੋਏਗਾ। ਜਦ ਲੋਕ ਮੇਰੇ ਵਿਰੁੱਧ ਹੋਏ ਸਨ, ਜਦ ਮੈਂ ਆਪਣੀ ਡਾਕਟਰੀ ਜਾਂਚ ਕਰਾਈ ਤਾਂ ਪਤਾ ਲੱਗਿਆ ਕਿ ਮੈਨੂੰ ਛਾਤੀ ਦਾ ਕੈਂਸਰ ਹੈ, ਹੋਰ ਬਹੁਤ ਕੁਛ ਹੋਇਆ। ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਅਸੀਂ ਮਦਦ ਕਰਦੇ ਹਾਂ, ਜਿਨ੍ਹਾਂ ਲਈ ਕੁਛ ਕਰਦੇ ਹਾਂ, ਸਾਨੂੰ ਸਭ ਤੋਂ ਵੱਧ ਲੋੜ ਹੁੰਦੀ, ਸਾਡੇ ਵਿਰੁੱਧ ਹੋ ਜਾਂਦੇ ਹਨ। ਇਹ ਸਭ ਸੁੱਕੀਆਂ ਹੱਡੀਆਂ ਦੇ ਅਧੀਨ ਆਉਂਦਾ ਹੈ, ਮੋਈਆਂ ਸੁੱਕੀਆਂ ਹੱਡੀਆਂ ਦੇ। ਪਰਮੇਸ਼ਰ ਨੇ ਉਹਨਾਂ ਨੂੰ ਪੁੱਛਿਆ, ਮਨੁੱਖ ਦੇ ਪੁੱਤਰ, ਕੀ ਇਹ ਜੀ ਸਕਦੀਆਂ ਹਨ? ਕੀ ਤੁਹਾਡੇ ਜੀਵਨ ਦੇ ਹਾਲਾਤ ਬਦਲ ਸਕਦੇ ਹਨ? ਕੀ ਉਹ ਨਿਸਤਾਰਿਆ ਜਾ ਸਕਦਾ ਹੈ ਜੋ ਅਸੀਂ ਗਵਾਇਆ ਹੈ? ਕੀ ਇਹ ਹੱਡੀਆਂ ਜੀ ਸਕਣਗੀਆਂ? ਉਹਨਾਂ ਨੇ ਸਿਆਣਾ ਜਵਾਬ ਦਿੱਤਾ। ਉਹਨਾਂ ਨੇ ਕਿਹਾ, ਪ੍ਰਭੂ, ਸਿਰਫ ਤੁਸੀਂ ਹੀ ਇਹ ਜਾਣਦੇ ਹੋ। ਵਧੀਆ ਜਵਾਬ ਹੈ, ਪਰਮੇਸ਼ਰ ਤੁਹਾਡੇ ਹੱਥ ਵਿੱਚ ਹੈ। ਇਹ ਸਮੱਸਿਆ ਮੇਰੇ ਲਈ ਬਹੁਤ ਵੱਡੀ ਹੈ, ਸਿਰਫ ਤੁਸੀਂ ਜਾਣਦੇ ਹੋ। ਪਰਮੇਸ਼ਰ ਨੇ ਕਿਹਾ, ਕਿਰਪਾ ਕਰਕੇ ਸਮਝ ਲਓ, ਇਹਨਾਂ ਹੱਡੀਆਂ 'ਤੇ ਅਗਮ ਵਾਚੋ ਅਤੇ ਇਹਨਾਂ ਹੱਡੀਆਂ ਨੂੰ ਕਹੋ, ਹੇ ਸੁੱਕੀਆਂ ਹੋਈਆਂ ਹੱਡੀਓ, ਪ੍ਰਭੂ ਦੇ ਵਚਨ ਨੂੰ ਸੁਣੋ। ਮੈਂ ਹੱਡੀਆਂ ਬਣ ਕੇ ਵਿਖਾ ਦਿੰਦੀ ਜੇ ਸਮਝ ਆਉਂਦੀ ਤੁਹਾਨੂੰ। ਤੁਸੀਂ ਸਮਝ ਰਹੇ ਹੋ ਮੈਂ ਇੱਥੇ ਕੀ ਕਹਿ ਰਹੇ ਸਨ? ਉਹ ਤੁਹਾਡੇ ਜੀਵਨ ਦੇ ਜੋ ਵੀ ਹਾਲਾਤ ਹੋਣ, ਉਹ ਬਦਲ ਸਕਦੇ ਹਨ ਜੇ ਤੁਸੀਂ ਉਹਨਾਂ ਤੇ ਪ੍ਰਭੂ ਦਾ ਵਚਨ ਕਹਿਣਾ ਸ਼ੁਰੂ ਕਰੋਗੇ ਅਤੇ ਬੰਦ ਕਰੋਗੇ। ਐਤਵਾਰ ਨੂੰ ਕੋਈ ਚੰਗੀ ਗੱਲ, ਸੋਮਵਾਰ ਨੂੰ ਮੂਰਖਤਾ ਭਰੀ ਗੱਲ, ਮੰਗਲਵਾਰ ਨੂੰ ਉਹਦੇ ਤੋਂ ਵੱਧ ਮੂਰਖਤਾ ਦੀ ਅਤੇ ਬੁੱਧ ਨੂੰ ਉਹਦੇ ਤੋਂ 72 ਗੱਲ ਕਰਨੀ ਅਤੇ ਵੀਰਵਾਰ ਨੂੰ ਕਿਸੇ ਨਾਲ ਰੋਟੀ ਖਾਂਦਿਆਂ ਉਹਦੇ ਤੋਂ ਵੀ 72 ਗੱਲ ਕਰੋਗੇ ਅਤੇ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰਵਾਓਗੇ ਜੇ ਧਰਤੀ ਦੇ ਦੋ ਬੰਦੇ ਸਹਿਮਤ ਹੋਣ ਵਾਲੀ ਗੱਲ ਤੇ। ਇਹਨਾਂ ਹੱਡੀਆਂ ਤੇ ਅਗਮ ਵਾਚੋ। ਕਾਸ਼ ਮੈਂ ਤੁਹਾਨੂੰ ਸਿਖਾ ਸਕਦੀ ਮੈਂ ਕਿੰਨੇ ਮੈਂ ਨਹੀਂ ਜਾਣਦੀ ਕਿ ਆਪਣੇ ਜੀਵਨ ਦੇ ਕਿੰਨੇ ਮਹੀਨੇ ਗੁਜ਼ਾਰੇ ਹਨ, ਸਵੇਰ ਵੇਲੇ ਪ੍ਰਾਰਥਨਾ ਕਰਦਿਆਂ, ਗੱਡੀ ਚਲਾਉਂਦਿਆਂ, ਹੋਟਲਾਂ ਦੇ ਕਮਰਿਆਂ ਦੇ ਵਿੱਚ, ਹਫ਼ਤਾ ਦਰ ਹਫ਼ਤਾ, ਸਾਲ ਦਰ ਸਾਲ, ਫੇਰ ਅਤੇ ਫੇਰ ਬੋਲਦਿਆਂ ਪਰਮੇਸ਼ਵਰ ਦਾ ਵਚਨ, ਮੈਂ ਮਸੀਹ ਰਾਹੀਂ ਸਭ ਕੁਛ ਕਰ ਸਕਦੀ ਹਾਂ ਜੋ ਮੈਨੂੰ ਬਲ ਦਿੰਦੇ ਹਨ, ਮੈਂ ਤੁਹਾਨੂੰ ਮਾਫ਼ ਕਰਾਂਗੀ, ਮੈਂ ਤੁਹਾਨੂੰ ਮਾਫ਼ ਕਰਾਂਗੀ, ਪਰਮੇਸ਼ਰ ਮੇਰੇ 'ਤੇ ਕਿਰਪਾ ਕਰਨਗੇ ਤੁਹਾਨੂੰ ਮਾਫ਼ ਕਰਨ ਦੀ। ਮੈਂ ਨਹੀਂ ਰਹਾਂਗੀ ਨਾਰਾਜ਼ਗੀ ਨਾਲ ਭਰੀ ਹੋਈ, ਮੈਂ ਹਮੇਸ਼ਾ ਸੰਤੋਖ ਕਰਾਂਗੀ। ਆਪਣੇ ਜੀਵਨ 'ਤੇ ਪਰਮੇਸ਼ਰ ਦਾ ਵਚਨ ਕਹੋ ਅਤੇ ਉਹਦੇ ਬਾਰੇ ਬੋਲਣਾ ਬੰਦ ਕਰੋ। ਜੋ ਤੁਸੀਂ ਸੋਚਦੇ ਹੋ ਅਤੇ ਮਹਿਸੂਸ ਕਰਦੇ ਹੋ, ਤੁਸੀਂ ਇਹ ਪੱਕਾ ਕਰ ਲਓ ਕਿ ਅਗਲੇ ਸਾਲ ਜ਼ਰੂਰ ਆਓਗੇ, ਕਿਉਂਕਿ ਅਗਲੇ ਸਾਲ ਮੈਂ ਕਹਿ ਰਹੀ ਹਾਂ, ਪੱਕਾ ਕਰੋ ਕਿ ਅਗਲੇ ਸਾਲ ਜ਼ਰੂਰ ਆਓਗੇ, ਕਿਉਂਕਿ ਅਗਲੇ ਸਾਲ ਮੈਂ ਫੀਲਿੰਗ ਨਾਂ ਦੀ ਕਿਤਾਬ ਪ੍ਰਕਾਸ਼ਿਤ ਕਰ ਰਹੀ ਹਾਂ। ਸਾਨੂੰ ਸਮਝਣਾ ਹੈ ਕਿ ਹੋਰ ਸਭ ਤੋਂ ਵੱਧ ਸਾਡੀਆਂ ਭਾਵਨਾਵਾਂ ਸਾਡੇ 'ਤੇ ਕਾਬੂ ਕਰਦੀਆਂ ਹਨ। ਮੈਂ ਮਹਿਸੂਸ ਕਰੇ, ਮਹਿਸੂਸ ਕਰੇ, ਮਹਿਸੂਸ ਕਰੇ, ਮਹਿਸੂਸ ਕਰੇ, ਮਹਿਸੂਸ ਕਰੇ, ਮਹਿਸੂਸ ਕਰੇ, ਮੈਂ ਨਹੀਂ ਸੋਚਦਾ, ਮੈਂ ਨਹੀਂ ਮੈਂ ਚਾਹੁੰਦਾ, ਮੈਂ ਚਾਹੁੰਦਾ, ਮੈਂ ਚਾਹੁੰਦਾ। ਫਿਰ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਜੀਵਨ ਕਿਉਂ ਬੁਰੇ ਹਾਲ 'ਚ ਹੈ। ਜ਼ਬੂਰ 103:20 ਕਿ ਮੈਨੂੰ ਸਿਰਫ ਇਹਦੇ 'ਤੇ ਸਿਖਾਉਣਾ? ਹਾਂ ਚਲੋ ਸੁਣਦੇ। ਹੇ ਉਹਦੇ ਦੂਤੋ, ਯਹੋਵਾ ਨੂੰ ਪ੍ਰੇਮ ਅਤੇ ਧੰਨਵਾਦ ਨਾਲ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ ਅਤੇ ਉਹਦਾ ਸ਼ਬਦ ਸੁਣ ਕੇ ਉਹਨੂੰ ਪੂਰੀਆਂ ਕਰਦੇ ਹੋ। ਇਹਦੇ ਤੋਂ ਕੀ ਸਮਝ ਆਉਂਦਾ ਹੈ ਕਿ ਸਵਰਗਦੂਤ ਅਤੇ ਸਾਨੂੰ ਸਭਨਾਂ ਨੂੰ ਸਵਰਗਦੂਤ ਮਿਲੇ ਹੁੰਦੇ ਹਨ ਜੀਵਨ ਵਿੱਚ ਸਾਡੀ ਮਦਦ ਕਰਨ ਦੇ ਲਈ। ਕਿੰਨੇ ਮੰਨਦੇ ਹਨ ਕਿ ਤੁਹਾਡੇ ਸਵਰਗਦੂਤ ਹੈਗੇ ਨੇ? ਦੱਸੋ ਜੀਵਨ 'ਚ ਮਦਦ ਕਰਨ ਦੇ ਲਈ। ਮੇਰੇ ਖਿਆਲ ਨਾਲ ਸਾਨੂੰ ਇਹਦੇ ਬਾਰੇ ਥੋੜ੍ਹਾ ਹੋਰ ਸੋਚਣਾ ਚਾਹੀਦਾ। ਮੈਂ ਜਾਣਦੀ ਹਾਂ ਮੈਨੂੰ ਇਹਦੇ ਬਾਰੇ ਥੋੜ੍ਹਾ ਸੋਚਣਾ ਚਾਹੀਦਾ ਹੈ। ਕੱਲ੍ਹ ਰਾਤ ਦੀ ਗੱਲ ਹੈ, ਜਦ ਮੈਂ ਉਸ ਪਾਸੇ ਬੈਠੀ ਸਾਂ, ਇੱਕ ਮਿੰਟ ਲਈ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਸੋਚਿਆ, ਹੁਣ ਜਦ ਮੈਂ ਉਸ ਮੰਚ 'ਤੇ ਜਾਵਾਂਗੀ ਮੇਰੇ ਨਾਲ ਦੂਤ ਹੋਣਗੇ। ਇਹਦੇ ਬਾਰੇ ਥੋੜ੍ਹਾ ਸੋਚਣਾ ਚਾਹੀਦਾ ਹੈ। ਮੈਨੂੰ ਫੀਨਿਕਸ ਦੀ ਸਭਾ ਦਾ ਇੱਕ ਬੰਦਾ ਯਾਦ ਆਇਆ ਜੋ ਆਉਣ ਵੇਲੇ ਨੀਚਾਹੀਨ ਸੀ। ਉਹ ਆਪਣੀ ਪਤਨੀ ਨਾਲ ਆਇਆ ਸੀ ਉਹਦੇ ਜਨਮ ਦਿਨ ਲਈ, ਇੱਕ ਸੁਗਾਤ ਦੇ ਤੌਰ 'ਤੇ, ਅਤੇ ਉਸ ਤੱਤ ਵੇਲੇ ਪਰਮੇਸ਼ਰ ਨੇ ਉਹਦੀ ਆਤਮਕ ਅੱਖਾਂ ਖੋਲ੍ਹ ਦਿੱਤੀਆਂ। ਉਹਨੂੰ ਬਿਲਕੁਲ ਸਮਝ ਨਹੀਂ ਆਇਆ ਉਹਦੇ ਨਾਲ ਕੀ ਹੋ ਰਿਹਾ ਸੀ। ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਉਹਦੀ ਪਤਨੀ ਨੇ ਪੁੱਛਿਆ, ਤੁਹਾਨੂੰ ਕੀ ਹੋਇਆ? ਕਿਉਂਕਿ ਉਹ ਅਜਿਹਾ ਬੰਦਾ ਨਹੀਂ ਸੀ ਜੋ ਰੋਂਦਾ ਰਹਿੰਦਾ। ਉਹਨੇ ਕਿਹਾ, ਤੂੰ ਉਹਨਾਂ ਨੂੰ ਵੇਖਿਆ? ਉਹਨਾਂ ਨੂੰ ਵੇਖਿਆ? ਉਹਨਾਂ ਨੂੰ ਵੇਖਿਆ? ਪਤਨੀ ਨੇ ਪੁੱਛਿਆ, ਕਿਹਨੂੰ? ਪਤੀ ਨੇ ਕਿਹਾ, ਜਦ ਜੋਇਸ ਉੱਥੇ ਆਏ ਸੀ ਉਸ ਤੱਤ ਵੇਲੇ ਪਾਸੇ 'ਤੇ ਖੜ੍ਹੀ ਸੀ ਤਾਂ ਉਹਨਾਂ ਦੇ ਨਾਲ ਚਿੱਟੇ ਕੱਪੜੇ ਪਾਏ ਲੋਕ ਹੀ ਆਏ ਸਨ। ਮੈਂ ਸੋਚਿਆ ਕਿ ਉਹ ਗਾਉਣ ਵਾਲੇ ਦਲ ਦੇ ਹਨ, ਪਰ ਜਦ ਉਹ ਮੰਚ 'ਤੇ ਪ੍ਰਚਾਰ ਕਰਨ ਗਈ, ਉਹਨਾਂ 'ਚੋਂ ਤਿੰਨ जो सब तो वड्डे सन उन्हां दे नाल गए अते एक घेरा पा लिया कि जॉयस दे आले दुआले खड़े हो गए। जब जॉयस ने पहली गल करन लई अपना मुंह खोलिया वह तलवारां कढ के इदां खड़े हो गए। मैं उन्हें वेख्या, उन्हें वेख्या सी उस नीचाहीन ने। साडे स्वर्गदूत हुंदे हन। इस शास्त्र वचन दे अनुसार ध्यान देना, वह परमेश्वर का शब्द सुनते हैं अते उन्हें पूरियां करते हैं। तुसी शायद समझे नहीं, वह सुनते हैं अते पूरा करते हैं परमेश्वर का शब्द। जे मैं कहांगी मैं जो भी काम कर दी हाँ गलत होंदा है, मेरे नाल कदे कुछ भला नहीं होंदा, यकीनन दूतां दे सुन के ये हाल होएगा। साड़ी इच्छा है तू सानू भी कुछ करन लई कहें। मैंने चांदी दूतां ने नींद आंदी है, पर की तुसी दूतां नू कुछ करन नू दिंदे जो वेले बह के अक गए हन। पर जे मैं कहा मैं जिस काम च हाथ पावा सफल ते खुशहाल हुंदा है, ए सुन के अचानक उठ के कह सकदे ने चलो कुछ कम करिए, चलो भाई। की तुसी अपने हालातों का बखान करना बंद करोगे, वो बोलना बंद करोगे जो सोचते हो, जो तुसी महसूस करते हो, वो जो जीवन में हर किसी ने तुहानू किया होया है, वो जो दुनिया कहती है तुहाडे बारे, वो जो तुहाडे मित्र कहते हैं, अते वो कहना शुरू करोगे जो परमेश्वर कहते हैं। मैं तुहानू दस सकदी हाँ पूरे दिल नाल इहदे ते यकीन कर दी हाँ, पूरे दिल नाल भरोसा कर दी हाँ। परमेश्वर का वचन एक शस्त्र है। दो करिंथे 10 विच लिखा है कि साड़ी लड़ाई दे शस्त्र शरीरिक नहीं हैगे, सगों ओ शक्तिशाली हन परमेश्वर दे द्वारा अते किलियां नू ढा सकदे हन। असी एक लड़ाई च हाँ, साडे कोल शस्त्र हन, साडे कई गढ़ हन, अते परमेश्वर सानू जो शस्त्र दिंदे हन वह इन्हां गढ़ां नू ढा दिंदे हन। जो शस्त्र वह सानू दिंदे हन वह शस्त्र हन आत्मा दी तलवार, साडे मूहों निकलण वाला परमेश्वर दा वचन। शायद कल डॉक्टर कैरोलाइन लीव सानू दसणगे की हुंदा जद असीं चंगीआं गल्लां कहने आ। मेरा मतलब विज्ञान दे नजरिए तो की हुंदा है साडे अंदर जद असीं नकारात्मक गल्लां करदे आ ओदी तुलना विच जद असीं सकारात्मक गल्लां करदे आ। जे सानू परमेश्वर दे वचन ते विश्वास होवे, सानू परमेश्वर दा वचन बोलना शुरू करना है। मैं रोज सवेरे प्रार्थना करके कहनी हूँ मैं सही खावा, चंगी दिखा, चंगा महसूस करा, मेरा वजन उन्ना ही होवे जिदी परमेश्वर ने मेरे लिए इच्छा है। मैं हर दिन कहनी हूँ, हर सवेरे प्रार्थना करने वेले कहनी हूँ मैं सही खावा, चंगी दिखा, महसूस करा, मेरा वजन उन्ना ही होवे जिनी परमेश्वर की मेरे लिए इच्छा है। मैं कई साल तो यह कर रही हाँ। तुसी की कहंदे हो, मैं तो सहन नहीं हुंदा, मैं किदां दिखदी हाँ, मैं मोटी हाँ, मैनूं बुरा लगता है। तुसी मेरिया कुछ गल्लां सुनकर चंबित रह जाओगे, पर मैं एक गल कहांगी जो एकदम सच है। मैं जानती हाँ कि मैं परमेश्वर की कृपा करके इत्थे हाँ। लोग मैथों हमेशा पूछते हैं तुसी अपनी सफलता का सेहरा किनू दोगे, मैं इस सवाल का जवाब देने की कोशिश चक जानी हाँ, क्योंकि यह भावें परमेश्वर की कृपा है, पर असी अजिहे काम भी करते हैं जो साडे जीवन लिए परमेश्वर की योजना च अड़चन पाते हैं। असी परमेश्वर नू सहयोग करिए तो सब कुछ ठीक हो सकता है। जो 10 सवेरे जॉन मैक्सवेल ने कहा कि हर एक बंदे की एक तकदीर होंदी है, हर एक परमेश्वर का सद्दा मिलता है अपने जीवन में कोई महान काम करन दा। ए हो सकता है दुनिया के सब तो वधिया मापे बनना जां सब तो महान व्यापारी बनना, पर उन्होंने कहा बहुत घट लोग अपनी पूरी काबिलियत नू विकसित होन दिंदे हन। मेरे ख्याल नाल ये सब तो अफसोसजनक गल होंदी है। सारी दुनिया विच किन्ने घट बंदे सचमुच बाइबल पढ़ते हैं अते ओदे ते अमल करते हैं तां जो परमेश्वर वो सब कर सकन जो करन लई उन्होंने वादा किया। मैं तुहानू प्रेरणा चाहनी हाँ कि तुसी अज दी सिक्ख्या दी एक प्रति मुल लै जाओ ते हफ्ते च घट्टो घट एक वारी जरूर सुनते रहो। जब तक तुसी मेथों मुँह बारे सुनदे हो अक नहीं जाओगे, सहन नहीं कर सकोगे, फिर रख देना, एक महीने तक ना सुनना, उन्हों फिर कढ के फिर शुरू कर देना। ਕਿਉਂਕਿ ਜੇ ਅਸੀਂ ਇਹ ਨਹੀਂ ਕਰਾਂਗੇ, ਮੁਮਕਿਨ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੀ ਪੂਰੀ ਯੋਜਨਾ ਪ੍ਰਾਪਤ ਕਰਾਂਗੇ ਆਪਣੇ ਜੀਵਨਾਂ ਲਈ। ਸਾਡੇ ਸਵਰਗਦੂਤ ਸੁਣਦੇ ਨਹੀਂ ਹਨ ਸਾਡੀਆਂ ਸ਼ਿਕਾਇਤਾਂ, ਸਾਡੀਆਂ ਅਫਵਾਹਬਾਜ਼ੀ, ਸਾਡੀ ਨੁਕਤਾਚੀਨੀ ਅਤੇ ਨਕਾਰਾਤਮਕ ਗੱਲਾਂ। ਉਹ ਸੁਣਦੇ ਹਨ ਸਿਰਫ ਪਰਮੇਸ਼ਵਰ ਦਾ ਪਵਿੱਤਰ ਵਚਨ। ਉਹਨੂੰ ਗਾਉਂਦਿਆਂ, ਇਕਰਾਰ ਕਰਦਿਆਂ, ਪੜ੍ਹਦਿਆਂ ਅਤੇ ਪ੍ਰਾਰਥਨਾ ਕਰਦਿਆਂ ਸੁਣਦੇ ਹਨ। ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈ ਪਰਮੇਸ਼ਵਰ ਦੇ ਵਚਨ ਨੂੰ। ਕੀ ਤੁਸੀਂ ਆਪਣੇ ਦੂਤਾਂ ਨੂੰ ਕੁਝ ਕੰਮ ਕਰਨ ਦੇ ਰਹੇ ਹੋ? ਕੁਝ ਸ਼ਾਸਤਰ ਵਚਨਾਂ ਤੇ ਵਿਚਾਰ ਕਰਦੇ ਆ, ਇਹਨਾਂ ਤੇ ਕਾਹਲੀ ਨਾਲ ਨਜ਼ਰ ਮਾਰਦੇ ਆ, ਮੈਨੂੰ ਅੱਜ ਬਹੁਤ ਕੁਝ ਕਰਨਾ ਹੈ। ਕਹਾਵਤਾਂ 10:14। ਬੁੱਧਵਾਨ ਗਿਆਨ ਨੂੰ ਮਨ ਅਤੇ ਦਿਲ ਵਿੱਚ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਦੇ ਨੇੜੇ ਹੈ। ਕਹਾਵਤਾਂ 13:3 ਜੋ ਆਪਣੇ ਮੂੰਹ ਦੀ ਰਾਖੀ ਕਰਦਾ ਉਹ ਆਪਣੀ ਜਾਨ ਦੀ ਪਾਲਣਾ ਕਰਦਾ, ਪਰ ਜੋ ਬੁੱਲਾਂ ਨੂੰ ਟੱਡਦਾ ਉਹਦੇ ਲਈ ਬਰਬਾਦੀ ਹੋਏਗੀ। ਕਹਾਵਤਾਂ 18:6-7 ਆਪਣੇ ਤੇ ਵਿਸ਼ਵਾਸ ਕਰਨ ਵਾਲੇ ਮੂਰਖ ਦੇ ਬੁੱਲ ਝਗੜਾ ਲਿਆਉਂਦੇ ਹਨ ਅਤੇ ਉਹਦਾ ਮੂੰਹ ਕੋਟਲੇ ਮੰਗਦਾ ਹੈ। ਆਤਮ ਵਿਸ਼ਵਾਸੀ ਮੂਰਖ ਦਾ ਮੂੰਹ ਉਹਦੀ ਬਰਬਾਦੀ ਹੈ ਅਤੇ ਉਹਦੇ ਬੁੱਲ ਉਹਦੀ ਜਾਨ ਲਈ ਫਾਹੀ ਹਨ। ਕਹਾਵਤਾਂ 21:23 ਜਿਹੜਾ ਆਪਣੇ ਮੂੰਹ ਉੱਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਵਿਪਦਾ ਤੋਂ ਰਾਖੀ ਕਰਦਾ ਹੈ। ਜੇ ਤਾੜੀਆਂ ਵਜਾਣੀਆਂ ਹਨ ਤਾਂ ਦਿਲ ਖੋਲ ਕੇ ਵਜਾਓ ਭਾਈ, ਬੇਦਿਲੀ ਨਾਲ ਨਾ ਵਜਾਓ। ਮੈਂ ਸੁਣਦੀ ਆਈ ਹਾਂ, ਜਦੋਂ ਤੋਂ ਮੈਂ ਸੁਨੇਹੇ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ, ਮੈਂ ਧਿਆਨ ਨਾਲ ਸੁਣਿਆ ਅਤੇ ਮੈਂ ਸੂਚੀ ਬਣਾਉਣੀ ਸ਼ੁਰੂ ਕੀਤੀ ਕੁਛ ਮੂਰਖਤਾ ਭਰੀਆਂ ਗੱਲਾਂ ਦੀ, ਜਿਵੇਂ ਕਿ ਏਦਾਂ ਦੀਆਂ। ਲੋਕੀ ਕਹਿੰਦੇ ਹਨ ਮੈਂ ਇਹਦੇ ਤੋਂ ਤੰਗ ਆ ਗਿਆ ਹਾਂ, ਮੈਂ ਇਹਦੇ ਤੋਂ ਅੱਕ ਗਿਆ ਹਾਂ, ਤੁਹਾਡੇ ਤੋਂ ਅੱਕ ਗਿਆ ਹਾਂ, ਇਹਦੇ ਤੋਂ ਅੱਕ ਗਿਆ ਹਾਂ, ਮੈਂ ਅੱਕ ਗਿਆ ਹਾਂ ਅਤੇ ਇਹ ਸਭ ਤੋਂ ਅੱਕ ਗਿਆ ਹਾਂ, ਮੈਂ ਬਹੁਤ ਤੰਗ ਹਾਂ, ਮੈਂ ਤੁਹਾਡੇ ਤੋਂ ਤੰਗ ਹਾਂ, ਮੈਂ ਟ੍ਰੈਫਿਕ ਤੋਂ ਤੰਗ ਹਾਂ, ਆਪਣੀ ਨੌਕਰੀ ਤੋਂ ਤੰਗ ਹਾਂ, ਘਰ ਦੀ ਸਫਾਈ ਕਰਦਿਆਂ ਤੰਗ ਆ ਗਿਆ, ਰੋਜ਼ ਭਾਂਡੇ ਮਾਂਜਦਿਆਂ ਤੰਗ ਆ ਗਈ ਹਾਂ, ਮੈਂ ਤੰਗ ਆ ਗਈ ਹਾਂ, ਤੰਗ ਆ ਗਈ ਹਾਂ, ਤੰਗ ਆ ਗਈ ਹਾਂ, ਤੁਸੀਂ ਮੈਨੂੰ ਪਾਗਲ ਕਰ ਦਿੱਤਾ ਹੈ, ਇਹਨੇ ਮੈਨੂੰ ਪਾਗਲ ਕਰ ਦਿੱਤਾ ਹੈ, ਮੇਰੇ ਬੱਚੇ ਪਾਗਲ ਕਰ ਦਿੰਦੇ ਹਨ, ਮੇਰੀ ਸੱਸ ਪਾਗਲ ਕਰ ਦਿੰਦੀ ਹੈ, ਮੇਰੇ ਗੁਆਂਢੀ ਪਾਗਲ ਕਰ ਦਿੰਦੇ ਹਨ, ਮੈਨੂੰ ਲੱਗਦਾ ਹੈ ਕਿ ਮੈਂ ਪਾਗਲ ਹੋ ਜਾਵਾਂਗੀ ਪੂਰੀ ਤਰ੍ਹਾਂ। ਪਰਮੇਸ਼ਵਰ ਮੈਂ ਨਹੀਂ ਜਾਣਦੀ ਮੇਰੇ ਜੀਵਨ ਦਾ ਇਹ ਹਾਲ ਕਿਉਂ ਹੈ, ਮੈਂ ਇਹਦੇ ਬਾਰੇ ਪਰਮੇਸ਼ਵਰ ਤੇ ਨਹੀਂ ਚੱਕ ਕਰਾਂਗੀ, ਮੈਨੂੰ ਇਸ ਘਰ ਤੋਂ ਨਫ਼ਰਤ ਹੈ, ਆਪਣੀ ਨੌਕਰੀ ਤੋਂ, ਨੌਕਰੀ ਤੋਂ ਨਫ਼ਰਤ ਹੈ, ਆਪਣੇ ਸਰੀਰ ਤੋਂ ਨਫ਼ਰਤ ਹੈ, ਰਾਸ਼ਨ ਦੀ ਦੁਕਾਨ ਤੇ ਜਾਣ ਤੋਂ, ਮੈਨੂੰ ਘਾਹ ਕੱਟਣ ਤੋਂ ਨਫ਼ਰਤ ਹੈ, ਹਰ ਕੰਮ ਤੋਂ ਨਫ਼ਰਤ ਹੈ ਮੈਨੂੰ, ਸੋ ਹੁਣ ਮੈਂ ਹਰ ਚੀਜ਼ ਤੋਂ ਥੱਕੀ ਹਾਂ, ਉੱਥੇ ਤੋਂ ਨਫ਼ਰਤ ਕਰਦੀ ਹਾਂ। ਪ੍ਰਭੂ ਤੁਹਾਨੂੰ ਮੇਰੀ ਮਦਦ ਕਰਨੀ ਪਏਗੀ, ਮੈਂ ਅਜੇ ਵੀ ਇੱਥੇ ਹਾਂ, ਸੁਣ ਰਹੇ ਹੋ ਨਾ, ਅਤੇ ਇਹ ਮੈਨੂੰ ਮਾਰ ਦੇਵੇਗਾ, ਤੁਸੀਂ ਮੈਨੂੰ ਮਾਰ ਦਿਓਗੇ, ਇਹ ਮੂਰਖਤਾ ਭਰੀ ਗੱਲ ਸੁਣੋ, ਇਹ ਤੁਹਾਨੂੰ ਹਸਾ ਹਸਾ ਕੇ ਮਾਰ ਦੇਵੇਗਾ। ਸੱਚ ਕਹਿੰਦੀ ਹਾਂ, ਮੈਂ ਇੰਨਾ ਹੱਸੀ ਕਿ ਮੇਰੀ ਜਾਨ ਨਿਕਲ ਗਈ। ਮੇਰੀ ਗੱਲ ਦਾ ਜਵਾਬ ਦਿਓ, ਜੇ ਤੁਸੀਂ 20, 40, 50 ਜਾਂ ਸਾਡੇ ਚੋਂ ਕਈਆਂ ਨੇ 60 ਸਾਲ ਗੁਜ਼ਾਰੇ ਹਨ ਇਹਨਾਂ ਗੱਲਾਂ ਨੂੰ ਕਰਦੇ ਹਾਂ, ਕਿ ਅੱਜ ਕੋਈ ਇਹ ਸਮਝੇਗਾ ਕਿ ਤੁਹਾਡੇ ਜੀਵਨ ਵਿੱਚ ਕਿਉਂ ਸਮੱਸਿਆਵਾਂ ਹਨ? ਅੱਕਣਾ, ਮਰਨਾ, ਨਫ਼ਰਤ ਕਰਨਾ, ਪਾਗਲ ਹੋਣਾ, ਮਦਦ ਕਰੋ ਯੇਸੂ। ਧੰਨਵਾਦ, ਹਾਸੇ ਬਾਰੇ ਜਾਣਦੇ ਹੋ ਤੁਸੀਂ? ਜਦ ਮੈਂ ਦਿਲ ਖੋਲ ਕੇ ਢਿੱਡ ਦੀ ਗਹਿਰਾਈ ਤੋਂ ਹੱਸਦੀ ਹਾਂ, ਮੈਨੂੰ ਮਹਿਸੂਸ ਹੁੰਦੀ ਹੈ ਤਾਜ਼ਗੀ, ਇੱਦਾਂ ਲੱਗਦਾ ਜਿਵੇਂ ਤਾਜ਼ੀ ਹਵਾ ਮੇਰੇ ਅੰਦਰੋਂ ਵਗ ਕੇ ਗਈ ਹੈ, ਮੈਨੂੰ ਉਹਦੇ ਤੋਂ ਨਵੀਂ ਸ਼ਕਤੀ ਮਿਲਦੀ ਹੈ। ਪਰ ਇਹ ਦਿਲਚਸਪ ਹੈ ਨਾ ਕਿ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਇੰਨਾ ਹੱਸਿਆ ਕਿ ਮੇਰੇ ਅੰਦਰ ਸ਼ਕਤੀ ਭਰ ਗਈ ਜੋ ਬੜੀ ਸ਼ਾਨਦਾਰ ਸੀਗੀ, ਸਗੋਂ ਅਸੀਂ ਕਹਿੰਦੇ ਹਾਂ ਮੈਨੂੰ ਇੰਨਾ ਹਾਸਾ ਆਇਆ ਕਿ ਮੈਂ ਹੱਸਦੇ ਹੱਸਦੇ ਮਰ ਗਿਆ। ਸਾਨੂੰ ਇੰਨੀ ਦਿਲਚਸਪੀ ਕਿਉਂ ਹੁੰਦੀ ਹੈ ਨਕਾਰਾਤਮਕ ਗੱਲਾਂ ਦੇ ਨਾਲ? ਕੀ ਹੋਏਗਾ ਜੇਕਰ ਅਸੀਂ ਬਹੁਤ ਪਰੇਸ਼ਾਨ ਹੋ ਜਾਈਏ ਆਪਣੇ ਬੋਲਣ ਦੇ ਤਰੀਕੇ ਤੋਂ? ਅਸੀਂ ਕਹਿੰਦੇ ਹਾਂ ਮੈਂ ਥੱਕ ਹਾਰ ਕੇ ਮਰ ਗਿਆ, ਫਿਰ ਪਰਮੇਸ਼ਵਰ ਕੋਲੋਂ ਪੁੱਛਦੇ ਹਾਂ ਮੈਂ ਕਿਉਂ ਥੱਕ ਹਾਰ ਗਿਆ ਹਾਂ? ਕਿਉਂਕਿ ਤੁਸੀਂ ਹਫ਼ਤੇ 'ਚ 500 ਵਾਰੀ ਇੱਦਾਂ ਦੇ ਸ਼ਬਦ ਬੋਲਦੇ ਹੋ।